एक बहुत बड़ा संकल्प लिया कि सारा एक किस्म का इतिहासिक जहाड़ा बन गया है कि जिथे शहीदों की पावन याद भावें थान थान मनाई जाती है उसका यह संकल्प लिया कि जब तक समागम 48 घंटे विशेष करके सतगुरु की पावन बाणी का जाप होया भावें श्री अखंड पाठ साहबानों के रूप के अंदर होया 10 श्री अखंड पाठ साहब की प्रारंभ हुए सन और जपजी साहब के जाप होए 5 पोथियां जपजी साहब दिया और 51 सुखमनी साहब दिया पोथियां प्रकाश करके अखंड जाप सतगुरु महाराज साहब जी की बाणी का महान प्रताप है। कई कोट जग सदा करोड़ा स्नेह जग बाणी की जाप का मुकाबला नहीं कर सकते। कई कोट जग सदा सुन गावन हारे राम सुन सुन तो पावे गावन हारे बाणी पढ़ने वाले मैं विचार शुरू करने तो पहला इस प्रबंधा अपनी संस्था गुरमत समान प्रचार संत समाज वालों इन्होंने बधाई देना इतों दिन संस्था बधाई देना कि जड़िया कौम अपना इतिहास भुल जा कौम मिट जाया कर बाणिया कहानियां पुत सपुत करे जिड़े साढ़े वास्ते अपनिया जाना ने शावर कर गए असं उन्होंने याद ना बना सकी विशिष्ट पाने के योग नहीं अगे कारण होवे वो अगे कारण दोष लाने वास्ते और अपने बुजुर्गों की याद शहीद कौमन का सरमाया होया करते हैं। जदों किसी भी संस्था ने किसी सरकार ने कोई बैंक खोलना हो सरमाया जमा कराने की बड़ी जरूरत होगी फिर वो बैंक शुरू करने वाले जिन्हें भाई दलजीत सिंह जी ने पंजाब एंड सिंध बैंक खोलिया कि पंजाब में खुलिया कि सिखा की बैंक होगी जिसकी गुरसिख बचे हो अमीर अमेरिका को बहुत सरमाया है कि बैंक सकना तेरे सिर से चलना उन्होंने धनराशि जमा कराई जाएगी। जदों शहीदों का यह बैंक खुलना सी तो सब तो सरमाएदार सब तो वध अपने खून का सरमाया श्री गुरु अर्जन देव जी महाराज ने अपने शीश का बलिदान दे के तकिया तकिया से बह के गुरु नानक के घर ऐसा खाता खिलाया श्री गुरु अर्जन देव जी महाराज ने उस बाद श्री गुरु तेग बहादुर साहब महाराज उदों बाद सारे सिखों की अज तक जी कुर्बानी है कौम भावें गिनती भी है बनिया कि संसार के सामने साड़ी गिनती को यह किया जाता कि घट गिनती जंगल के अंदर शेरों की कोई बहुती गिनती नहीं होया करती मिर्गों की गिनती बहुत है बकरियां भेड़ा की गिनती बहुत होती है शेर भावें इकला हो जंगल का राजा बनता है गिनती भावें साड़ी बहुत घट है। गुरु प्यारे हो پورے سنسار کے اتہاس میں تھی سب تو امیر ہو کیونکہ تا کھاتا بی بی پانی کے خون نے کھلیا اپنا شیس بلیدان کیا. شری گرو ارجن دیو جی مہاراج نے شہیدان کا ویگ یہ اپنا خون جمع کرایا شہیدی سرمایا یہ جمع ہونا شروع ہوا. اس بعد اج کوئی سنسار کا بندہ گنتی نہیں کر سکتا سارے شہیدوں کی کہ سکھ قوم نے کن شہید ہو چکے کوئی گنتی نہیں سکتا. جی امریکہ کے موقع توپا کے سامنے کھڑنا پیا تو وہ بھی سارے ویر سرنام کا شہید ہے اور کوئی دوسرے نہیں تھے. بابا دیپ سنگھ صاحب کو لے کے پنچ دیا ساریا تجربیاں جنیاں پراپت جدے بنیا ساریا سسکار لوگ پنچ دیا کر دش ہے اس کی ایک پہنچ نہیں ہوتی انیک شاخا ہوں شرومی اکالی دل ہے کہ شاخا ہو سکتی ہے پنچ نہیں. شرومی گرودوارا پربندک کمیٹی کہ شاخا ہو سکتی ہے سارے کی پورا دش نہیں پنچ نہیں ایک سنسر کا ایک شاخا ہو سکتی ہے پورا پنت نہیں. پاوے نربل سنسر پاوے چوکنی ایک سال امرتسر صاحب ایک سال پاوے نہن سنگھ جلدی بنی ہے بڈا دال ترنا دال جنیا بھی سنسر بن ادھر کا نام ہوگا یہ سارا سبوت ہی کٹا ہو کے پنت ہے. اس لیے پراتم سمے میں جس کے اکال تخت صاحب کے جلدی دار کی چون ہونی تو سارا سمپردان سجا جائے انہوں کی سمتی کے نام سربر خالص کے جی سنگھ صاحبان کی چون ہوگی. خالصا پنت سنو جسے بنیاں اکٹھیاں ہو کر کے خالصا پنت ہے پر ایک سارے درش کی دنیا شاخا پنت دیا مڑ نہ جڑی گرو گرنتھ صاحب کے نام جی تانی گرو گرنتھ صاحب کی مڑ تو ٹوٹ گئی سکھ نہیں رہی پتی کبڑا گئے ہوں گے اس پہ اور وہ درش کے نام وہ کوئی سبند نہیں ملا تو وہی بوجھ بھی کوئی نہیں ہوئی پنت سارے شاخا جڑی گرو گرنتھ صاحب کے نام مڑ ساڑا گرو گرنتھ صاحب ہے. گرو پیارے پارک کی ساری سمپردان جو تمری ایک سال کا اتہاس شروع تو چلے آ رہا اج تک سارے موجود بھگتی کا لو بابا دیپ سنگھ مڈ بھی بیٹھے بھائی ہری سنگھ جی اسے شروع کر لو کوئی حساب کتاب نہیں ہے پر کچھ پھر بھی جو بابا جی کا جیون چلے آیا ہے کہ کچھ بزرگ پرانتن جنہوں نے بیٹھ ہوئے ہیں وہ پکوجا پار کرتے سی کہ کچھ سمپردا کے یادی مہاپرش ایک سو ایک پاٹ جلدی کا بابا دیپ سنگھ جی ہر روز کرتے سن سمپورن پنج گرنتی دسوں کی باڑی گرنتھ جہاں اج تک وہ بابا دیپ سنگھ کے کمر کسی کا گرتا کرتا ہے تخری دمدہ صاحب ہے انہیں دیکھو کن گمبت سدگر مہاراج صاحب کی باڑی کبھی کر پاتشاہ بھی بابا دیپ سنگھ جتنے کر دیتے قربانی کا سما پایا وہ بھگتی کے بھی پورے کھنڈا دھو کے میدانی جنگ آئے صرف رہ گیا پھر بھی کوئی پرواہ کی کلا تڑ لگا رہا دنیا کے اتہاس کو بات پا دیتا سکھان کے اس اتہاس نے اور اس ویلے پر منہ انگلیاں پا کے یاد آ کر اٹھے ایک ایسی قوم ہے جنہوں نے بڑے ہوئے سر پھر بھی اٹھ کے لڑ رہے ہیں تاری لگ رہے ہیں پائیاں تھان نہیں چلے گنتیاں نہیں لڑا کرتی لفظ والی کی شکتی ہو رہی ہے، تہم وشواس درتا تہم لگا ہے، وشواس لگا کر رہا ہے، بھگتی کی انس لگا کر دی ہے، جس پکش تن نہیں اس پکش میں پرماتما نہیں، جیسے پرماتما نہیں تو کچھ بھی نہیں۔ اس کر کے دمدی ٹرسال کا اتہاس من جیتنے کا اتہاس ہے، دیش کون واسطے لوڑ پی ہکر ڈال کے چڑے، بڑا لمبا اتہاس ہے۔ جس کو سوچا لگیا پنڈر والی ٹرسال نے پہل قدمی کی سات گیا نے سندر سنگھ جی پنڈا مارے داس کے بزرگ کونا جنا رہے سلما پنکھ پنت کی سیوا بڑے بڑے کراہے نیتیا پرستارا اندر واسطے بڑے بڑے کراہے کرے گئے، کتنا امر سنچار ہوں سی اٹھ اٹھ گھنٹے مہاپر کھڑ کے کیرتن کرا کر گئے، اویل امریک کی تون چکا دیتی اور پوچھتا پہلا سی کہ کون ہے جا اکالی ہر روز کار کر جا رہا ہے، امریکی سرکار بھی وشیش کر کے اک نہیں ہوئی کیونکہ مہاپرکھ سات گیارے سندر سنگھ جی اور ایک وزن کیا کرتے سی بزرگ کا کہتے لڑیے گولیوں پر رہیے اپنے آنے کا پنچ کو پڑے نہیں جانا، جی غلطی کر کے پانچ آپ کو ڈٹ کے وروھ کرانا، لیکن رہے گا پنچ کے ساتھ سات گیارے گروچن سنگھ جی مہاپرکھ بھگتی دی ساتھ ساتھ کسی نے شکل ویٹری بھگتی دی تو انہوں کا جیون دیکھو ساتوں جاگیا تو مانی پر ہوتی انہوں نے زندگی کا انداز ہے کہ ستے پہ سنگھ برناؤ لگ پے تریر سکھنی ہوں بردائک ہے جہ نکسر ہاں برناؤ ہوئے کی بناؤ سی دنیا کے لوگ ہوش ہو کہ ہے ستے پہ پڑا کے پانی پڑ رہے سن، ایک سنگھ نے اشارہ کیتا کہ دیکھو مہاپر ستے پہ پانی پڑے جا رہے جن نے انگ کے پار جانا سی تو بھی پرکاش کی تھی ستارا انگ گرو گرنتھ صاحب کے شدھ پانی ستے پہ پڑا کے پڑے گا کی مقابلہ ہے گرو کہہ رہے ہو اکھائے نگر کے اندر میرے شہر کا پروار مار کے آئے سن گرو گوبند سنگھ جی ایک دن لمبے جفرے رہے سن اکھاڑے پنڈ چ آئے لمبی گل سوچی طرح ایک ماتا نے سیوا کی کرمی والے پرسن ہوئے ماتا کیا ماتا دودھ پت کی سنسار کو لوڑ ہے میرے کو تو پتر جیو بھی سنسار کے باہر آیا تنسیوں میں پتر کی لوڑ ہے میرے پتر کو واسطے جی دھرم واسطے جی باہر آتے جی تین پتر کی لوڑ ہے تین دھن کی لوڑ ہے کچھ ہوچھا ماتا تو میرے کو دھد چکا ہے یہ گرو نانک کی گدی ہے جو تین اچھا منگنا تین وہ بھی مل جائے ماتا ہاتھ جوڑ کے کہنے لگی سدگرو دنیا کی کوئی وستو تیرے درشن کے برابر نہیں ہو سکتی، میں نے دنیا کا سب تو بڑا دھن لگا میرے کلمی والے کے دیدار ہو گئے، سدگرو لوگ تیری دیدار میں سپرے کے درشن کریں گے کہ سپرے کے درشن ہو جان، ایک دس سپرے کے درشن ہو جان کہ مینو تو پرتک ہو رہے ہیں میں پرتک دیدار ہی کر رہی تو ہم دودھ چکایا ہے میں ہوں کی منگا پرب جی دنیا دکھ پک گئی ٹاڈی کو منگل جت نہ آ گیا مینو میرے درشن نے پڑھا دیتا میں منگا سی مارا کہنے لگے ماتا دنیاوی وستو ہے دھد یہ بدلے میں سے کوئی دنیاوی وستو منگ ہے میرا جی کرتا تین پوچھ دیا ماتا نے پھر کیا مارا نام مان بخشتے ہو مارا کہ ماتا تیسرا وطن ہے ویاس نہ جانے یہ وطن ویاس نہ جائے کوئی سنسار کا کپڑی گل منگ ਮਾਤਾ ਨੇ ਝੋਲੀ ਅੱਡ ਕੇ ਕਿਹਾ ਕਲਗੀ ਵਾਲੇ ਸਤਿਗੁਰੂ ਜੇ ਇੰਨਾ ਸੁਰਖੀ ਹੋ ਤਾਂ ਮੇਰੀ ਕੁਲ ਵਿੱਚ ਕੋਈ ਬ੍ਰਹਮ ਗਿਆਨੀ ਸੰਤ ਪੈਦਾ ਕਰ ਦਿਓ ਜਿਹਦੇ ਨਾਲ ਮੇਰੀ ਸਾਰੀ ਕੁਲ ਤੰਗ ਹੈ। ਕਲਗੀ ਵਾਲੇ ਸਤਿਗੁਰੂ ਗੰਭੀਰ ਹੋ ਗਏ, ਨੇਤਰ ਸੰਤ ਕੀਤੇ, ਆਗਿਆ ਕਰਨ ਲੱਗੇ, ਮਾਤਾ ਤੇਰੇ ਨਾਲ ਵਾਅਦਾ ਕੀਤਾ ਸੀ, ਗੁਰੂ ਬਚਨ ਦਾ ਪੱਕਾ ਹੈ, ਤੈ ਝੋਲੀ ਅੱਡੀ ਹੈ, ਯਾਦ ਰੱਖੀ ਸਮਾਂ ਤਾਂ ਲੱਗ ਜਾਏਗਾ, ਮੈਂ ਤੇਰੀ ਕੁਲ ਵਿੱਚ ਆਪਣਾ ਖਾਸ ਬ੍ਰਹਮ ਗਿਆਨੀ ਸਿੱਖ ਭੇਜਾਂਗਾ। ਇਹ ਕਲਗੀ ਵਾਲੇ ਸਤਿਗੁਰੂ ਨੇ ਵਚਨ ਕੀਤੇ ਤੇ ਉਸ ਕੁਲ ਦੇ ਅੰਦਰ ਸੰਤ ਗਿਆਨੀ ਗੁਰਵੰਦਨ ਸਿੰਘ ਜੀ ਦਾ ਜਨਮ
ਹੋਇਆ।
ਮੈਂ ਹੈਰਾਨ ਹਾਂ, ਇੱਕ ਭੇਜੀ ਦਾ ਬੰਦਾ ਨਹੀਂ ਹੁੰਦਾ ਜਿਹੜਾ ਸੰਤ ਪਦ ਦੇ ਅਪਮਾਨ ਤੇ ਸੰਤ ਪਦ ਦੀ ਨਿੰਦਾ ਕਰਨ ਲੱਗ ਜਾਂਦਾ। ਪੰਥ ਲਈ ਇਹ ਲੋਕ ਬੜੇ ਧਾਰਿਸ਼ਿਤ ਹੋਣਗੇ ਜੇ ਸੰਤ ਪਦ ਦੇ ਹੀ ਵਿਰੋਧੀ ਬਣ ਗਏ। ਜਿਹੜੇ ਕਮਾਈਆਂ ਵਾਲੇ ਮਹਾਂਪੁਰਖ ਨਹੀਂ ਦੇਖਦੇ, ਬਾਬਾ ਆਦਰ ਸਿੰਘ ਜੀ ਰੇਵਿਕਾ ਵਾਲੇ ਹੋਏ, ਬਾਬਾ ਆਦਰ ਸਿੰਘ ਜੀ ਮਸੂਆਂ ਦੇ ਵਾਲੇ ਮਹਾਂਪੁਰਸ਼ ਹੋਏ, ਬਾਬਾ ਕਰਮ ਸਿੰਘ ਜੀ ਹੋਲੀ ਮੈਦਾਨ ਹੋਏ, ਸੰਤ ਬਾਬਾ ਜਵਾਲਾ ਸਿੰਘ ਜੀ ਹਰ ਤੋਂ ਵਾਲ ਵਾਲ ਹੋਏ, ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਪਾਕਿਸਤਾਨ ਦੇ ਵਿੱਚ ਮਹਾਂਪੁਰਖ ਨੇ 28ਵੀਂ ਕਥਾ ਦੇ ਵਿੱਚ ਆਪ ਬਚਨ ਸੁਣਾਇਆ ਸੰਤ ਜਿਆਨੀ ਗੁਰਬਚਨ ਸਿੰਘ ਜੀ। ਸੰਤ ਜਿਆਨੀ ਸੁੰਦਰ ਸਿੰਘ ਜੀ ਟਾਂਡਾ ਨਗਰ ਹੈ ਪਾਕਿਸਤਾਨ ਦੇ ਵਿੱਚ, ਸੰਤ ਬਾਬਾ ਪ੍ਰੇਮ ਸਿੰਘ ਜੀ ਪੰਜਾਬ ਪਿਆਰਿਆਂ ਵਿੱਚ ਲੱਗੇ ਸਨ, 10,000 ਬੰਦੇ ਨੂੰ ਇੱਕ ਦਿਨ ਵਿੱਚ ਅੰਮ੍ਰਿਤ ਛਕਾਇਆ ਤੇ ਰੀਸਾਂ ਕਰੇ ਕਢਾਈਆਂ ਤੋਂ ਉੱਥੇ ਮੈਂ ਦਰਸ਼ਨੀ। ਪ੍ਰਚਾਰ ਕਰਨ ਵਾਲਿਆਂ ਤੋਂ ਮੈਂ ਸਿੱਖ ਸੰਤਾਂ ਨੂੰ ਬੇਨਤੀ ਕਰਨਾ, ਬਚ ਕੇ ਰਹੋ। ਸਰਕਾਰਾਂ ਦੀਆਂ ਕੋਸ਼ਿਸ਼ਾਂ ਕਲਗੀ ਵਾਲੇ ਸਤਿਗੁਰੂ ਦੇ ਸਮੇਂ, ਜੇ ਇਸ ਤੋਂ ਵੀ ਅੱਗੇ ਦੇਖੋ ਤਾਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਦਿੱਲੀ ਦੇ ਤਖ਼ਤ ਨੂੰ ਖਤਰਾ ਸੀ, ਉਹਨਾਂ ਦੇ ਪਾਪਾਂ ਦਾ ਖਤਰਾ ਸੀ, ਗੁਰੂ ਤਖ਼ਤ ਨੂੰ ਖਤਰਾ ਨਹੀਂ ਸੀ। ਜਿਸ ਸ਼ਹਿਨਸ਼ਾਹ ਨੇ 52 ਉਮਰ ਭਰ ਕੇ ਕੈਦੀ ਛਡਾਏ ਤੇ ਉਸ ਪਾਤਸ਼ਾਹ ਤੇ ਗਹਿਰੀਆਂ ਅੱਖਾਂ ਸਰਕਾਰ ਦੀਆਂ ਉਦੋਂ ਤੋਂ ਹੋਈਆਂ, ਅੱਜ ਤੱਕ ਸਿੱਖ ਕੌਮ ਦੇ ਉੱਤੇ ਸਿੱਖ ਵਿਰੋਧੀ ਜਿਹੜੀਆਂ ਸੰਸਥਾਵਾਂ ਹਨ, ਸਿੱਖ ਵਿਰੋਧੀ ਤਾਕਤਾਂ ਹਨ, ਉਹ ਤੁਹਾਨੂੰ ਖੇਲੂ ਖੇਲ ਕਰਨ ਵਾਸਤੇ ਉਹਨਾਂ ਨੇ ਗੁਰੂ ਮਾਰ ਕੇ ਵੇਖ ਲਿਆ ਤੁਸੀਂ ਮੁੱਕੇ, ਉਹਨਾਂ ਨੇ ਘੱਟਾਂ ਧੋ ਕੇ ਦੇਖਿਆ, ਦੇਖਿਆ ਵੀ ਮੁੱਕਣ ਵਾਲੇ ਨਹੀਂ। ਉਹਨਾਂ ਨੇ ਇੱਕ ਤਰੀਕਾ ਕਿ ਆਪਣੇ ਬੰਦੇ ਘਰ ਖਾ ਕੇ ਪਿੱਛੇ ਸੋਚ ਸਾਡੀ ਹੋਵੇ, ਇਹਨਾਂ ਵਿੱਚ ਦੁਰਧਾ ਪਾਉਣ ਵਾਸਤੇ ਅਜਿਹੇ ਬੰਦੇ ਪੈਦਾ ਕਰਦੇ ਜਿਹੜੇ ਕਹਿ ਰਹੇ ਤਾਂ ਸਿੱਧੇ ਹੀ, ਇਹ ਤਾਂ ਬੜਾ ਖੋਜੀ ਹੈ। ਉਹਨਾਂ ਨੇ ਕੁਹਾੜਾ ਲੈ ਕੇ ਤੁਹਾਡੇ ਸਿੱਖੀ ਦੇ ਕਾਤ ਲੋਕ ਜਿਹੜੇ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ, ਬਾਬਾ ਅਜੀਤ ਸਿੰਘ ਦਾ ਸਿਰ ਨਹੀਂ ਘੱਟ ਹੋਇਆ, ਅੱਗੇ ਕੋੜੇ ਦਾ ਜੀ ਲੱਗਿਆ ਸੀ ਜਿਵੇਂ ਕੋਲੇ ਖੜੇ ਹੁੰਦੇ ਆ, ਅੱਗੇ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਦੇ ਵੀ ਸੀ ਬੈਠੇ, ਤੱਤੀ ਲੂਹ ਵਿੱਚ ਬੈਠੇ ਸੀ, ਲੋਕ ਲੂਹ ਬਣਾ ਦਿੱਤੀ। ਇਹ ਖੌਸਰਿਆਂ ਦੇ ਮਾਲ ਕਰਨ ਤੇ ਮੇਰੇ ਜਿਹੜੇ ਪ੍ਰਚਾਰਕ ਕਦੇ ਇਤਵਾਰ ਨਾ ਕਰੋ ਤਾਂ ਸਾਡਾ ਇਤਿਹਾਸ ਬਣਾ ਦੇ। 1983 ਤੋਂ ਪਹਿਲਾਂ ਤੁਸੀਂ ਕਦੇ ਸੁਣਿਆ ਨਹੀਂ ਹੋਵੇਗਾ ਕਿ ਦਸਮ ਦਾ ਵਿਰੋਧ ਹੋਇਆ ਜੇ ਅੱਜ ਹੋ ਰਿਹਾ, ਇਸ ਤੋਂ ਪਹਿਲਾਂ ਕੋਈ ਜ਼ਮਾਨਾ ਨਹੀਂ ਸੀ, ਅੱਜ ਨਵੇਂ ਜ਼ਮਾਨ ਜਿਵੇਂ। ਕਾਰਨ ਇਹ ਹੈ ਕਿ ਸਾਡੇ ਨੂੰ ਫੁੱਟ ਪਾਉਣ ਵਾਸਤੇ ਯੋਜਨਾਬੱਧ ਤਰੀਕੇ ਨਾਲ ਇਹ ਲੋਕ ਚਲੇ ਹੋਏ ਨੇ। ਜਦ ਤੋਂ ਇੱਕ ਸੰਤ ਦੀ ਕੁਰਬਾਨੀ ਸੰਤ ਬਾਬਾ ਜਗਰਾਜ ਸਿੰਘ ਜੀ ਪਿੰਡਾਂ ਵਾਲਿਆਂ ਦੀ ਬਣੀ, ਜਿਨ੍ਹਾਂ ਨੇ ਸਾਰੀ ਕੌਮ ਇਕੱਠੀ ਕਰ ਲਈ, ਪੰਥ ਦੇ ਬੜੇ ਬੜੇ ਧਰਮ ਚੌਧਰੀ ਸੰਤਾਂ ਦੇ ਸਾਹਮਣੇ ਪਾਉਂਦੇ ਲੱਤਾਂ ਕਰਦੀਆਂ ਹੁੰਦੀਆਂ ਸੀ, ਐ ਲੱਤਾਂ ਬਣਦੀਆਂ ਸੀ, ਕਿਉਂ ਜਪ ਤੱਕ ਸੀ, ਪ੍ਰਤਾਪ ਸੀ ਸੰਤ ਦਾ। ਉਸ ਮਾਂ ਤੋਂ ਜਿਹੜਾ ਖੇਤੀ ਕਰਦਾ ਹੋਇਆ ਜਦੋਂ ਫਲਦਾਰੀ ਕਰਦੇ ਸੀ ਸੰਤ ਬਾਬਾ ਜਗਰਾਜ ਸਿੰਘ, ਆਪਣੇ ਨਿਤ ਨੇਮ ਤੋਂ ਇਲਾਵਾ 100 ਵੀ ਤੇ ਜਾਤੀ ਦਾ ਪਾਰ ਗੋਡੀ ਵਾਢੀ ਕਰਦੇ ਹੋਏ ਕਰਦੇ ਸੀ, ਕੀ ਮੁਕਾਬਲਾ ਹੈ। ਔਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖ ਜਿਨ੍ਹਾਂ ਨੇ ਹਜ਼ਾਰਾਂ ਗੁਰੂ ਕੇ ਪ੍ਰਚਾਰ ਗ੍ਰੰਥੀ ਸਿੰਘ ਰਾਗੀ ਸਿੰਘ ਬਿਆਨ ਪੈਦਾ ਕੀਤੇ, ਤੇ ਹੁਣ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ, ਸੰਤ ਬਾਬਾ ਵਿਸ਼ਵ ਸਿੰਘ ਜੀ ਮੁਰਾਲੇ ਵਾਲੇ, ਇੱਕ ਇੱਕ ਸਾਧੂ ਨੇ ਲੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਤੇ ਅੱਜ ਲੋਕੀ ਕਹਿਣਗੇ ਸੰਤ ਨੇ ਜੀ ਕਹਿਣਾ ਚਾਹੀਦਾ, ਜਿਹਨੂੰ ਬਹੁਤ ਬੜੀ ਤਕਲੀਫ ਹੋਈ ਹੈ ਸੰਤ ਕਹਿਣ ਤੋਂ, ਕਿਉਂਕਿ ਇੱਕ ਸੰਤ ਨੇ ਪੂਰੇ ਵਰਗ ਅੰਦਰ ਤੱਕ ਸੰਤ ਹੁੰਦਾ ਸੀ, ਇਹਨੂੰ ਤਕਲੀਫ ਹੋਈ ਹੈ ਜਿਹਨਾਂ ਨੇ ਕਿਸੇ ਕਿਤੋਂ ਅਮਰ ਨਹੀਂ ਹੁੰਦਾ। ਫਿਰ ਇਹ ਬੰਦਾ ਨਹੀਂ ਉਹਨਾਂ ਦੀ ਅਨੁਜਾ ਕਰ ਰਹੀ ਹਾਂ। ਸੰਤ ਕਿਰਾਲੇ ਗੁਰਬਚਨ ਸਿੰਘ ਜੀ ਮਹਾਂਪੁਰਖ, ਜੇ ਮੋਰਚਾ ਪੰਥ ਦਾ ਲੱਗਿਆ, ਜੇ ਉਸ ਵੇਲੇ ਪੰਥ ਨੂੰ ਲੋੜ ਪਈ ਤੇ ਸੂਬਾ ਪੰਜਾਬ ਦੇ ਵਿੱਚ ਬਹੁਤ ਬੜੀ ਤੇ ਲੋੜ ਪਈ, ਮੋਰਚਾ ਲੱਗ ਗਿਆ ਪੰਜਾਬੀ ਸੂਬੇ ਦਾ, ਪਿੰਡਾਂ ਵਾਲਾ ਜਥਾ ਵਿਸ਼ੇਸ਼ ਕਰਕੇ ਗ੍ਰਿਫਤਾਰੀ ਦੇਣ ਵਾਸਤੇ ਗਿਆ, ਜਿਹੜੇ ਪਹੁੰਚੇ ਕਰਨ ਵਾਲੇ ਸਨ। ਔਰ ਜੇ ਸੰਤ ਬਾਬਾ ਜਗਰਾਜ ਸਿੰਘ ਜੀ ਮੋਰਚਾ ਲਾਇਆ, ਜਿਹੜਾ ਬਾਦਸ਼ਾਹ ਪੰਥ ਨੇ ਸੰਭਾਲਿਆ, ਦਾਸ ਦੇ ਮੋਰਚੇ ਦੇ ਵਿੱਚ 70-75 ਸਿੰਘਾਂ ਦਾ ਜਥਾ ਲੈ ਕੇ ਗਿਆ ਸੀ। ਫਿਰੋਜ਼ਪੁਰ ਜੇਲ੍ਹ ਦੇ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿੱਚ ਜੇਲ੍ਹ ਦੇ ਵਿੱਚ ਸਨ। ਸਵੇਸ਼ ਸਿੰਘ ਜੀ ਆਪਣਾ ਅੱਧਾ ਜਥਾ ਲੈ ਕੇ ਪਟਿਆਲੇ ਆਏ ਸਨ, ਕਿਉਂਕਿ ਸਰਕਾਰ ਨੇ, ਦਰਬਾਰੀ ਦੀ ਸਰਕਾਰ ਨੇ ਹਸਪਤਾਲ ਕਰ ਦਿੱਤੇ ਸੀ ਵੀ ਸਾਡੇ ਕੋਲ ਕਿਸੇ ਜੇਲ੍ਹ ਦੇ ਵਿੱਚ ਥਾਂ ਨਹੀਂ ਰਹੀ। ਜਥਾ ਕੁਲਤਾਲੀ ਦੋ ਸਾਥੀ ਵਜਿਆ ਸਾਡਾ ਪਟਿਆਲਾ ਫਿਰੋਜ਼ਪੁਰ। ਪ੍ਰਧਾਨ ਜੀ ਨੇ ਉੱਠ ਕੇ ਕਿਹਾ ਕਿ ਜਿਨ੍ਹਾਂ ਨੇ ਵੀ ਮੋਰਚੇ ਵਿੱਚ ਜਾਣਾ, ਆਪਣੀ ਚੋਣ ਆਪ ਕਰ ਲਓ, ਕਿਹੜੀ ਜੇਲ੍ਹ ਪਸੰਦ ਹੈ। ਮੇਰੀ ਵਾਰੀ ਆਈ, ਮੈਨੂੰ ਕਹਿੰਦੇ ਕਿਹੜੀ ਜੇਲ੍ਹ ਜਾਣਾ, ਮੈਂ ਫਿਰੋਜ਼ਪੁਰ ਜਾਣਾ ਹੈ। ਕਹਿੰਦੇ ਪਟਿਆਲੇ ਕਿਉਂ ਨਹੀਂ? ਮੈਂ ਕਹਿੰਦੀ ਉੱਥੇ ਮੁਰਾਦਾਬਾਦ ਵਾਲੇ ਤੰਗ ਕਰਨਗੇ ਜ਼ਿਆਦਾ, ਇੱਧਰ ਦੇ ਜ਼ਿਲ੍ਹਿਆਂ 'ਚ ਥੋੜ੍ਹਾ ਮੈਨੂੰ ਘਰ ਜਾਂਦੇ ਆ, ਇਸ ਕਰਕੇ ਫਿਰੋਜ਼ਪੁਰ ਠੀਕ ਰਹੂਗਾ। ਬਾਣੀ ਪੜ੍ਹਨ ਠੀਕ ਹੈ ਫਿਰੋਜ਼ਪੁਰ। ਫਿਰੋਜ਼ਪੁਰ ਜੇਲ੍ਹ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਵੱਲੋਂ 700 ਸਿੰਘ ਮੇਲੇ ਤੋਂ ਪਹਿਲਾਂ ਉੱਥੇ ਗ੍ਰਿਫਤਾਰੀ ਦੇ ਕੇ ਜੇਲ੍ਹ ਦੇ ਵਿੱਚ ਸਨ। 3500 ਸਰੋਤਾ ਸੀ ਉੱਥੇ ਫਿਰੋਜ਼ਪੁਰ ਜੇਲ੍ਹ ਦੇ ਵਿੱਚ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਦਾ ਭੋਗ ਪਿਆ, ਜੇਲ੍ਹ ਪੜ੍ਹਨ ਦੇ ਸਿੱਖੀ ਦੀ ਜੇਲ੍ਹ ਬਣੀ। ਸੈਂਕੜੇ ਲੋਕ ਅੰਮ੍ਰਿਤ ਛਕਣ ਵਾਸਤੇ ਤਿਆਰ ਹੋਏ, ਸੈਂਕੜਿਆਂ ਨੇ ਮਾਲ ਸ਼ਰਾਬ ਛੱਡਿਆ। ਇਹ ਜਦੋਂ ਸਰਕਾਰ ਨੇ ਦੇਖਿਆ ਤਾਂ ਜੇਲ੍ਹ ਕਿ ਲੈ ਕੇ ਆ ਰਹੇ ਹੈ, ਇਹ ਤਾਂ ਸੰਤ ਉਦੋਂ ਵੀ ਮਾੜੇ ਹੈ, ਸਰਕਾਰ ਦੇ ਨਾਲ ਤੇ ਸੋ ਤੋਂ ਵੀ ਮਾੜੇ ਸੀ, ਬਸ ਇਹ ਤਾਂ ਇੱਥੇ ਵੀ ਉਹੀ ਕੰਪਨੀ ਆ ਰਹੇ ਆ। ਇਹ ਮੋਰਚਾ ਕਿਹੜੇ ਕਰਨਾ ਚਾਹੁੰਦੀ ਸਰਕਾਰ ਦੇ ਲੋਕ? ਦਿਨ ਦਿਨ ਬੜੇ ਸਵਾਇਆ ਨਾਨਕ ਮੋਤਨਾ ਘਾਟ ਕਾਰਜ ਕੀ ਬੱਤਿਆ, ਬ੍ਰਹਮ ਗਿਆਨੀ ਦੀ ਰਚਨਾ ਤੋਂ ਜੋ ਬਚਨ ਨਿਕਲੇ, ਭਗਤ ਮੁਖੈ ਤੇ ਬੋਲਦੇ ਸੇ ਬਚਨ ਬੋਲਦੇ। ਸੰਤ ਜਨਰੇ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੂੰ ਇੱਕ ਗੁਰਮੁਖ ਨੇ ਸੁੱਧੇ ਬਚਨ ਕੀਤਾ, ਟਕਸਾਲ ਦੀ ਆਉਣ ਵਾਲੇ ਜਥੇਦਾਰਾਂ ਦੇ ਬਚਨ ਭਾਵੇਂ ਅਜਿਹੇ ਗੁਪਤ ਹੁੰਦੇ ਨੇ, ਪਰ ਅੱਜ ਤੋਂ ਬਾਲ ਹੋਰ ਇਸ ਬਚਨਾਂ ਨੂੰ ਗੁਪਤ ਰੱਖ ਕੇ ਕਰਨੇ ਹੁੰਦੀ ਹੈ। ਇਹ ਤਾਂ ਪ੍ਰਗਟ ਕਰਨ ਵਾਲੇ ਨੂੰ ਮਹਾਂਪੁਰਖਾਂ ਨੂੰ ਪੁੱਛਿਆ, ਮਹਾਰਾਜ ਨੇ ਟਕਸਾਲ ਦਾ ਆਉਣ ਵਾਲੇ ਸਮੇਂ ਦੇ ਅੰਦਰ ਕੀ ਗੱਲ ਹੈ ਅੰਦਰ? ਸਭ ਕਹਿੰਦੇ ਗੁਰਬਚਨ ਸਿੰਘ ਜੀ ਕਹਿਣਗੇ, ਮੇਰੇ ਤੋਂ ਬਾਅਦ ਤੀਸਰੇ ਨੰਬਰ ਤੇ ਜਿਹੜਾ ਜਥੇਦਾਰ ਹੈ, ਤੀਸਰੇ ਨੰਬਰ, ਕਹਿੰਦੇ ਉਸ ਵੇਲੇ ਟਕਸਾਲ ਦਾ ਨਾਮ ਪੂਰੇ ਸੰਸਾਰ ਦੇ ਕੋਲ ਹੈ। ਜਦੋਂ ਇੱਕ ਜਥੇ ਦੇ ਪੁਰਾਣੇ ਸਿੰਘ ਨੇ ਸੰਤ ਗਿਆਨੀ ਜਗਰੈਲ ਸਿੰਘ ਜੀ ਤੇ ਇਹ ਸ਼ੰਕਾ ਕੀਤੀ ਕਿ ਮਹਾਂਪੁਰਖ ਟਕਸਾਲ ਦਾ ਕੰਮ ਤਾਂ ਦੂਜੀਆਂ ਪੜ੍ਹਨ ਦਾ ਸੀ, ਸ਼ੁੱਧ ਪਾਠੀ ਪੈਦਾ ਕਰਨੇ ਸੀ, ਗਿਆਨੀ ਸਿੰਘ ਪੈਦਾ ਕਰਨੇ ਸੀ, ਰਾਗੀ ਬਣਾ ਕੇ ਕੌਮ ਨੂੰ ਦੇ, ਤੁਸੀਂ ਤਾਂ ਜਥੇ ਵਾਲੇ ਸਿੰਘਾਂ ਨੂੰ ਰਤਨਾ ਸਿਖਾ ਦਿੱਤੀਆਂ। ਜਥੇ ਦੇ ਸਿੰਘ ਸੀ ਜੀ ਨੇ ਬਚਨ ਕੀਤਾ, ਪੁਰਾਣੇ ਪਹਿਲੇ ਜਥੇਦਾਰ ਮਹਾਂਪੁਰਖਾਂ ਦੇ ਵੇਲੇ ਦਾ ਸੰਤ ਗਿਆਨੀ ਦੇ ਬਚਨ ਸੀ। ਸੰਤ ਬਾਬਾ ਜਗਰਾਜ ਸਿੰਘ ਚੁੱਪ ਰਹੇ, ਕਹਿੰਦੇ ਖਾਲਸਾ ਜੀ ਇੱਕ ਗੱਲ ਪੁੱਛਾਂ, ਨਿਹਾਲੀ ਪੁੱਛੋ। ਕਹਿੰਦੇ ਜਦੋਂ ਸੰਤਾਂ ਨੇ ਵਚਨ ਕੀਤਾ ਸੀ ਪੁਰਾਣੇ, ਤਾਂ ਚੇਤਾ ਬੜਾ ਸੀ ਸੰਤ ਜਗਰਾਜ ਸਿੰਘ, ਜਦੋਂ ਉੱਥੇ ਵਚਨ ਕੀਤਾ ਸੀ ਤੂੰ ਕੋਲ ਨਹੀਂ ਸੀ? ਕਹਿੰਦੇ ਹਾਂ ਜੀ ਕੋਲ ਸੀ। ਕਹਿੰਦੇ ਕੀ ਵਚਨ ਕੀਤਾ ਸੀ? ਕਹਿੰਦੇ ਇਹ ਵਚਨ ਕੀਤਾ ਸੀ ਵੀ ਜਦੋਂ ਮੇਰੇ ਤੋਂ ਬਾਅਦ ਤੀਜੇ ਨੰਬਰ ਦੇ ਜਥੇਦਾਰ ਆਏਗਾ ਟਕਸਾਲ ਦਾ, ਪੂਰੇ ਸੰਸਾਰ ਵਿੱਚ ਟਕਸਾਲ ਦਾ ਨਾਂ ਚਲੇ ਜਾਏਗਾ। ਮਹਾਂਪੁਰਖ ਕਹਿੰਦੇ ਉਹੀ ਤਾਂ ਕਰ ਰਹੇ ਹਾਂ, ਕਹਿੰਦੇ ਇਹਦੇ ਪੋਥੀਆਂ ਪੜ੍ਹਨ ਨਾਲ ਲਿਖੀ ਜਾਣਾ। ਇਹ ਐਂ ਜਾਣਾ ਸੀ ਰੱਬ ਦਾ ਹੁਕਮ ਇਹ ਹੀ ਸੀ, ਇਸੇ ਤਰੀਕੇ ਨਾਲ ਜਾਣਾ ਸੀ। ਹੈ ਸੋਚੇ ਦਾ ਪ੍ਰਭਾਵ, ਬਾਣੀ ਦਾ ਪ੍ਰਭਾਵ, ਇਹ ਤੁਹਾਡਾ ਤਾਂ ਡਿਊਟੀ ਹੁੰਦੀ ਹੈ। ਸਾਲ ਦੇ ਕਿਹੜੇ ਜਥੇਦਾਰ ਦਾ ਕੀ ਡਿਊਟੀ ਹੈ? ਬਾਬਾ ਠਾਕੁਰ ਸਿੰਘ ਜੀ ਨੂੰ ਨਾਮ ਜਪਣੀ ਕੌਣ ਭਗਤੀ ਦੀ ਡਿਊਟੀ ਸੀ, 20 ਸਾਲ ਦਾ ਵਾਹਿਗੁਰੂ ਸਾਹਿਬ ਨੂੰ ਬਾਣੀ ਪੜ੍ਹਦੇ ਪੁੱਛੇ ਨੇ। ਮੈਂ ਆਪ ਜੀ ਦਾ ਪਿਆਰ ਉਹਨਾਂ ਸੂਰਬੀਰ ਯੋਧਿਆਂ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਗੱਲ ਕਰਕੇ ਮੈਂ ਦਰਬਾਰ ਸਾਹਿਬ ਦੀ ਪਵਿੱਤਰਤਾ ਵਾਸਤੇ ਜਿਹਨਾਂ ਨੇ ਜਾਨਾਂ ਵੀ ਸਾਬਤ ਕੀਤੀਆਂ ਨੇ ਉਹਨਾਂ ਨੂੰ ਥੋੜੇ ਜਿਹੇ ਸਰਦਰ ਸੁਣ ਪੇਚਣ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹਨਾਂ ਨੇ ਸ਼ਹੀਦੀ ਬਾਰੇ ਵਿਸਥਾਰ ਆਪਣੀ ਦਾਸ ਦੇ ਕੋਲੋਂ ਪਹਿਲਾਂ ਨੂੰ ਸੁਣੀ, ਉਹੀ ਗੱਲਾਂ ਰਿਪੀਟ ਕਰਦੇ ਹਾਂ। ਪਹਿਲੇ ਦਿਨਾਂ ਦੇ ਅੰਦਰ ਸ਼ਹੀਦੀ ਸਵਾਗ ਮਨਾਇਆ ਸੀ ਇੱਥੇ, ਜਹਾਂਗੀਰ ਦੀ ਲਿਖੀ ਹੋਈ ਆਪਣੀ ਤੁਲ ਕੇ ਜਹਾਂਗੀਰੀ ਜਿੰਨੀ ਵੇਰਤਾ ਕੌਮ ਦੇ ਸਾਹਮਣੇ ਨਹੀਂ ਸੀ ਆਈ। ਇਹ ਸਭ ਤੋਂ ਵੱਡਾ ਗੁਰੂ ਘਰ ਦਾ ਚੋਰ ਛੁਪਿਆ ਰਿਹਾ ਤੇ ਗੱਲ ਕਿੰਨੂ ਦੇ ਦੁਆਰੇ ਤੁਰਦੀ ਰਹੀ। ਦਰਿਆ ਜਾਈਏ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ, ਜਿਹਨਾਂ ਨੇ ਲਾਹੌਰ ਦੀ ਲਹਿਰੇ ਦੀ ਸੋਚੀ, ਉਹ ਫਾਰਸੀ ਦੇ ਬੜੇ ਆਲਮ ਫਾਜ਼ਲ ਸੀ। ਸਰਦਾਰ ਕਰਮ ਸਿੰਘ ਉਹਨਾਂ ਨੇ ਜਾ ਕੇ ਮੁਗਲਾਂ ਦਾ ਸਾਰਾ ਖਾਨਦਾਨ ਇਤਿਹਾਸ ਗਿਆ। ਜਦੋਂ ਉਹਨਾਂ ਨੇ ਤੁਲ ਕੇ ਜਹਾਂ ਲਈ ਜਿਹੜੀ ਜਹਾਂਗੀਰ ਦੀ ਆਪ ਲਿਖੀ, ਗੁਰੂ ਪ੍ਰਕਾਸ਼ ਸੂਰਜ ਗ੍ਰੰਥ ਦੇ ਅੰਦਰ, ਬੰਦ ਪ੍ਰਕਾਰ ਦੇ ਅੰਦਰ, ਪ੍ਰਾਪਤ ਗ੍ਰੰਥਾਂ ਦੇ ਅੰਦਰ, ਸਾਖੀ ਦੀ ਹੋਰ ਲਿਖੀਆਂ ਤੇ ਅਸਲੀਅਤ ਦੀ ਲੋੜ ਸੀ। ਜਹਾਂਗੀਰ ਕਹਿੰਦਾ ਸ਼ਬਦ ਬੜੇ ਭੈੜੇ ਵਰਤਦਾ, ਕਹਿੰਦਾ ਇਹ ਪਖੰਡ ਦੀ ਦੁਕਾਨ ਕਈਆਂ ਪੁਸ਼ਤਾਂ ਤੋਂ ਚਲੀ ਆ ਰਹੀ ਸੀ, ਗੁਰੂ ਨਾਨਕ ਦੀ ਇਸ ਗੱਦੀ ਨੂੰ ਪਖੰਡ ਦੀ ਦੁਕਾਨ ਦੱਸਦਾ। ਔਰ ਵਿਸ਼ੇਸ਼ ਕਰਕੇ ਵਿਆਸਾ ਦੇ ਕਿਨਾਰੇ ਦੇ ਉੱਤੇ ਗੁਰੂ ਸਾਹਿਬ ਗੁਰੂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਦੀ ਗੱਲ ਕਰਦਾ, ਮੁੱਕਦੀ ਗੱਲ ਕਿ ਉਹ ਕਹਿੰਦਾ ਮੈਂ ਆਪ ਹੁਕਮ ਦਿੱਤਾ, ਇਹ ਤੁਲਕੇ ਜਹਾਂਗੀਰ, ਮੈਂ ਆਪ ਹੁਕਮ ਦਿੱਤਾ ਕਿ ਸਿੱਖਾਂ ਦੇ ਗੁਰੂ ਅਰਜਨ ਦੇਵ ਨੂੰ ਤਸੀਹੇ ਦੇ ਦੇ ਕੇ ਮਾਰ ਦਿੱਤਾ ਜਾਵੇ, ਇਹ ਆਪ ਹੁਕਮ ਦਿੱਤਾ ਹੈ। ਔਰ ਮੈਂ ਆਪਣੇ ਇੱਕ ਅਹੁਦੇਦਾਰ ਹਾਕਮ ਨੂੰ, ਆਪਣੇ ਇੱਕ ਵਜ਼ੀਰ ਨੂੰ, ਮੁਰਤਜ਼ਾ ਨੂੰ ਇਹ ਹੁਕਮ ਦਿੱਤਾ ਕਿ ਇਕੱਲਾ ਗੁਰੂ ਅਰਜਨ ਦੇਵ ਨੂੰ ਸ਼ਹੀਦ ਨਹੀਂ ਕਰਨਾ, ਉਹਨਾਂ ਨੂੰ ਮਾਰਨ ਤੋਂ ਬਾਅਦ ਉਹਨਾਂ ਦਾ ਘਰ ਬਾਰ ਸਭ ਲੁਕਿਆ ਜਾਏ, ਕੋਈ ਚੀਜ਼ ਬਾਕੀ ਨਾ ਰਹੇ, ਅਜਿਹਾ ਸਬਦ ਸਿਖਾਓ ਸਿੱਖ ਮੁੜ ਕੇ ਕਿਸੇ ਨੂੰ ਗੁਰੂ ਕਹਿਣ ਤੋਂ ਅੜਨਾ, ਇਸ ਗੱਦੀ ਦੇ ਉੱਤੇ ਤੂੰ ਗੁਰਤਾ ਗੱਦੀ ਤੇ ਬੈਠਣ ਜਾਏਗਾ। ਉਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤ ਰਸ ਵਿੱਚ ਬੈਠ ਕੇ ਸ਼ਹੀਦੀ ਗੱਦੀ ਪੀਰ ਮੀਆਂ ਮੀਰ ਵਰਗੇ ਆਏ, ਦੇਖ ਕੇ ਰੋਕਿਆ, ਬਰਦਾਸ਼ਤ ਨਾ ਕਰ ਸਕਿਆ, ਹਰੇਕ ਸ਼ੀਸ਼ ਵਿੱਚ ਪੈਂਦਾ ਤੱਦੀ ਕਵੀ ਤੇ ਬੈਠੇ, ਜਿਵੇਂ ਮਕਲੀ ਕਬੈਲਿਆਂ ਦੇ ਬੈਠੇ ਸੀ, ਉਵੇਂ ਤੱਦੀ ਕਵੀ ਤੇ ਬੈਠੇ। ਤੇ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਰੀਸਾਂ ਕਰਨ ਵਾਲੇ ਬਲਾਤਕਾਰੀ ਔਰ ਜਿਹੜੇ ਸਮਾਜ ਦੇ ਜੀਵਨ ਦਾ ਹੱਕ ਕੋਈ ਨਹੀਂ, ਧੀਆਂ ਭੈਣਾਂ ਦੀ ਇੱਜ਼ਤ ਲੁੱਟਣ ਵਾਲੇ, ਢੇਲੀ ਢੇਲੀ ਦੇ ਬੰਦੇ ਸਰਦੇ ਵਾਲੇ ਤੇ ਗੁਰੂ ਬਣ ਕੇ ਬੈਠਣ ਤੇ ਕਰਨੀ ਦਰਖਾਸਤ ਦੀਆਂ ਪੁਸ਼ਾਕਾਂ ਤੋਂ ਤੇ ਫਿਰ ਸਰਕਾਰਾਂ ਦੀ ਮਦਦ ਦੇ ਨਾਲ ਉਹ ਗਿਦੜਾਂ ਦੀ ਤਰ੍ਹਾਂ ਚੂਹਿਆਂ ਦੀ ਤਰ੍ਹਾਂ ਫਿਰ ਘੁਰਿਆ ਵੀ ਰਹੇ ਤੇ ਫਿਰ ਕੌਣ ਵੀ ਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੱਤੀ ਕਵੀ ਤੇ ਬਹਿਤੇ ਗਈ ਸੀਸ ਵਿੱਚ ਰੇਤ ਕੋ ਆ ਕੇ ਵੀ ਸ਼ਹਿਨਸ਼ਾਹ ਨੇ ਇੱਕ ਮਾੜਾ ਸ਼ਬਦ ਨਹੀਂ ਕਿਹਾ ਕਿਸੇ ਨੂੰ, ਇੱਕ ਸ਼ਬਦ ਤੇਰਾ ਕੀ ਆ ਇਹ ਰੇਤ ਤੇਰਾ ਰੇਤ ਕਣ ਤੇਰੇ ਅੱਖ ਤੇਰੀ ਆਪੇ ਪਾਦ ਆਪੇ ਆਪੇ ਪਗਲਾਂ ਜਿਵੇਂ ਗਰੀਬ ਸਾਹਿਬ ਕਹਿੰਦਾ ਜਾਰੀ ਸ਼ਬਦ ਪਰ ਆਪੇ ਪਗਲਾਂ ਸਰੀਰ ਤੇਰਾ ਅੱਖ ਤੇਰੀ ਇਹ ਹੁਕਮ ਦੇਣ ਵਾਲਾ ਤੂੰ ਕਰਸ਼ੀ ਪਾਉਣ ਵਾਲਾ ਤੂੰ ਤੇ ਕੰਨ ਖੁੱਲ ਵਸਾਉਣ ਵਾਲਾ ਵੀ ਤੂੰ ਸੀ ਬੰਦਨ ਤੇ ਮਹਾਰਾਜ ਸਾਹਿਬ ਜੀ ਸ਼ੋਭੇ ਪੈ ਗਏ ਸਮੇਂ ਆਪੇ ਖਲੋ ਗਿਆ ਤੇ ਉੱਚੀ ਉੱਚੀ ਰੋਣ ਲੱਗ ਪਿਆ। ਜਿਹੜੇ ਕੰਨਾਂ ਦੇ ਰੋਣ ਸੁਣ ਕੇ ਕਦੇ ਸੰਭਾਲ ਹੀ ਸੀ ਚੁੱਪ ਰਹਿਣ ਦਾ, ਉਹ ਨੇਤਰ ਖੁੱਲੇ ਕਿ ਕੋਈ ਦੁਖਿਆਰਾ ਆ ਗਿਆ ਗੁਰੂ ਨਾਨਕ ਦੀ ਗੱਦੀ ਦੇ ਸਾਹਮਣੇ, ਜਦ ਦੇਖਿਆ ਆਪਣਾ ਮਿੱਤਰ ਹੈ ਕਹਿਣ ਲੱਗਿਆ ਉਹ ਕੀ ਇੰਦੀਆਂ ਨਹੀਂ, ਮੈਂ ਤਾਂ ਸੋਚਿਆ ਕੋਈ ਦੁਖਿਆਰਾ ਆ ਗਿਆ ਮੇਰੇ ਸਾਹਮਣੇ ਤੇ ਦੁਖੀ ਰੋਂਦਾ ਪਿਆ ਤੂੰ ਕਿਉਂ ਰੋਣਾ ਸਜਣਾ। ਕਹਿੰਦਾ ਸ਼ਹਿਨਸ਼ਾਹ ਤੱਤੀ ਤਵੀ ਤੇ ਬੈਠੇ ਹੋ, ਜਿਸ ਨੂੰ ਤੁਹਾਡਾ ਸਰਦਾ ਤੇ ਮੈਨੂੰ ਜੋ ਪ੍ਰਤੀਤ ਹੁੰਦਾ ਹੈ ਕਿ ਮਨ ਮੇਰਾ ਸੜ ਰਿਹਾ, ਦਿਲ ਮੇਰਾ ਸੜ ਰਿਹਾ, ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ, ਮੈਨੂੰ ਆਗਿਆ ਦਿਓ میں دلی لاہور تک گل کر رہا جی کوئی شکتی ہے مارے کہتے اچھا سجنا اپنے لیے ہوں بردیا ہو گیا اچھے کا نیتر بند کرتا جنا بند کیتے کہتے واشنگ کہہ کے نیتر کھول دے واشنگ کہہ کے نیتر کھولے کہ اوپر تکی کا جڑا تین لوگ دیکھ کے نو لاکھ کلاس حصے سے سارے ہاتھوں نہیں کھڑے ہیں اے مارے یہ ہاتھوں نہیں کھڑے ہیں یہ کی کہتے ہیں کہتے جو تم چاہنا یہ بھی یہی کہتے ہیں آگے کلر بھی نہیں دیتی کہ آگے تین بھی نہیں دیں گے منتا کشن واقعی ہے جب کسی نے کوئی نہ ہے میرا ویری کوئی نہیں میں تو آپ نے سکھم کہتا رہا نہ تو ویری نہ ہے میرا نام سگل سنگ ہم کو بنے آئی کہ آج میں بہت بن بیٹھا ہوں پہلی بن کے پہلی نہیں آتی پہلے اس جانے کی یہی حکم ہے آگے جانے کی ڈیوٹی اگلی ہے پیر کی سکھا نکلیاں ایک سب کچھ اتہاس اپنی کل نال دھیان کر رہے ہیں کہ نہ چار کر کے چار سیرے گرو بچن پتر چار سیرے گرو کے آنے والے چار کر کے اگ بل سیرے سیرے سی تن سال کا چھالے چھالے جسا ہو گیا سچی سرکار کا سارے سریر کے پورے پیسے پیر میاں میر بٹار حال اجر یار کا اپنا مستر سی یار مستر کو کہیں گے پیر میاں میر بٹھا حال اجر یار کا ہو پیا کر رو پیا ٹیچے کے تعلق مارا ٹھیک ہے تک پیا ستگرو ان تک کے ستگرو بولے تک پیا ستگرو میاں میر وہ چھوٹو پریتی چاہ سے کیا ہوا تن کا پیا ہم شانت ہے نہیں نام سے اسی نام کر کے کل کا تیٹر کا ہر نام وہ گرو ارجن دیو جی کی شہیدی مناؤ واسطے سنگ کا امرتسر صاحب ان کی حکومت سر ادھر گلتی روپ کے اندر باڑ نے کھیت کو کھان واسطے تیاری کی ہوئی سی کل آئی کتے موہی کھا جا بردار نسائی اج الٹی راجے پاپ کمان سے الٹی بال پھر روک آئی کسی دیسیاں فوجا دیش کے ناگرکوں مارن واسطے نہیں ہوتی دیسیاں فوجا سیما سے دوسرے دشمن کو رکھا کرنے واسطے نہیں دیش کی رکھا کرنے واسطے دیش واسیوں مارن واسطے نہیں ہوتی فوج کا ملک کی طرح دیش کی بال ہے کتنی گجبری بات ہے باڑی ہے تم کھا گئی یہ یہودیا کی ایک آیت ہے میں وہی گل کرنے چاہوں گا یہودیا کی ایک آیت ہے وہ کہتے ہیں کہ ایک ظلم کرنے والا دوسرا ظلم سہن والا جیسے کہ ظلم ہو دو ویکتی ظلم سہن کرنے والے کی دوری ہے وہ قابو آ گیا ہے وہ کمزور ہے وہ مقابلہ نہیں کر سکتا دوسری چیز کوئی گل ہے کوئی اس لیے من کر کے نہیں سہ رہا وہی مجبوری ظلم سہن کر کے مجبور کر دیتا جو سہ رہا ظلم کرنے والے کوئی مجبوری نہیں وہ اندر اہنکار ہے وہ ظلم کر رہا ہے ایک ظلم سہ رہا ہے ایک ظلم کر رہا ہے یہودیاں کی ایسی ہے کہ ایک تیسرا انسان کول کھڑا ہے جنہوں کے نہ ظلم ہو رہا ہے نہ ظلم کر رہا ہے اکھا ویگ رہی اور چپ ہے بول نہیں رہا کہ یہودیاں کا سدھانت کہیں گا ہے کہ ظلم کرنے والے جالم کو بڑا جالم بہت ہے جو چپ کر کے بیٹھا دیکھ رہا ہے وہ مطلب یہ ہے تم جو کر رہے ٹھیک ہے میں تیرے نال سہمت ہوں کہ چپ کا حق نہیں بنتا جان چلا جائے یا بول یہ یہودیاں کی آیت یہ کہتی ہے کہ ظلم ہندے کی آواز نہ دین والا کھڑ کے تماشا دیکھنے والا دوشی ہو سکتا ہے میں ان لیڈر کو پوچھنا چاہوں گا کہ جنہوں نے اس ویلے پرائم منسٹر کو جی کہتی سی ہرمندر صاحب پہ حملہ کرنا میرے بس کی بات نہیں ایک دھارمک استھان میں کنہیں حملہ کرا کہ ایسے راہ کوئی نہیں رہا حملہ کرنے تیار نہیں شروع ہو رہی تو پھر لیڈر نے کہا کہ بی جی اسی تیرے نال ہاں پاوے سیاسی طور پہ روتی ہاں اسی تیرے نال ہاں کہ حملہ تین کرنا پڑے گا اور ٹھیک وجہ سے اپنی پستکوں کے اندر لکھن کہ بی جی حملہ نہیں کرتی میں حملہ کرایا ساری قوم کے لیڈر کو انہوں نے سرو پو دے تو وہ کرتانا کھڑ کے تمہیں کرتانا ہرمندر صاحب نے لکھا ہے کہ ابھی بھی کچھ کرا ہرمندر صاحب سے طے کرنے والے انہوں نے کہیں کاٹا دن کی کوشش لکھو گے انہوں پر سرو پہ دروازے جا رہے ہیں کون پوچھے ایک کنی کی سی کہ کتے چنڈی جانے سی رال کے نال ایک اپنے لیڈر کا ہاتھ خود گند لوگوں کا یہ حال ہے. آج صدیوں تک وہ ویران کا خون جنہ ماما نے ایک لوتے بیٹے دربار سے بندہ ٹیکن گئے سی گناہ کوئی بھی نہیں گرو ارجن دیو جی کی شہید منا گئے سی وہ ماما جب گوتا خالی ہو گیا تھے اج تک خود نہیں ملے وہ ماما اج خوشی ہیں انہیں شہیدوں کا کھولیا خون جنہ جنہ بھن کے پیر نہیں آئے جنہوں نے اکلوتیاں بیٹیاں نہیں بڑی اور جنہ کئی بھراوا کی ایک بھن سی وہ نہیں بڑی نکے نکے بچے گوٹا بچے جنہوں نے چونگڑیاں دھند دیا مرضی کے ہیٹر سے ملیا نا اج وہ نکے مسوم بچے کی آتما خوشیاں نا کہ موقع کی سرکار جڑی سی کہ اصل گناہ کی کیتا سی ساڈا یہی گناہ سی سکھاں دے کر جب پہ ساڈا یہی گناہ سی اسی ہرمندر صاحب کے لیے مت ٹیک کر تیری ماں گود بھی چاہ کے بیٹھے گئی یہی گناہ سی کیا سرکار کو کوئی ہو رہا نہیں سی ہرمندر صاحب کے توپر پیڑ گئی سنتوں کو پردان کیا جا سکتا سی یہ سب بہانے نے انیک مثالا دتی جا سکتی انہوں کا جی میرا شہیداں سورا سو پہچانی ہے جو ذرا دیر کے ہے ان کا بندہ پٹ مرے تو نہ چھ بیٹھے کہ سورما میدان جنگ میں لکھن کا لڑنے والا کہ گلا ہوئے وہی سورما اور جہاں منتیا لکھن پاشکوں ختم کر دے شبد کا سکھ جوڑ کے یہ گرو گھر کا سورما جا کو ہر گلا کو اس یوگ میں سو کئی انتہ سدھر دل پرکاش کا سورما گرو نانک کے کر رہے ہیں سنت بابا جگیر سنگھ جی جنہوں نے امرت ویلے جس دن شہیدی لاپ کرنی سی امرت ویلے پانی کی بوند بھی نہیں کی خالی پیٹ سی نتین کا نتین کرن تو بعد اپنا تیر جو ہتھ ہمیشہ رکھتے سی وہ سری بکال خان صاحب کے شسترا کے اندر سبھائے میں کر دیتا ایک کرن تو بعد سنگا کے نام گرمتا کیتا جیوندیاں جا رہی مسالا جی اس ویلے حاضر کر سکتے سنت بابا جگیر سنگھ کیا چلو میرا پرن کیتا ہویا سی کہ جی ہرمندر صاحب پہ حملہ ہویا تو میری لاش اکال تخت کے مرنے سے ملے گی میں شہید ہو جاؤں گا لیکن جانا کا نہیں ہے میرا وعدہ کیتا سی سور کے بچن سے وہی میں اپنا وعدہ بنا جی تھی میرے نال بچن کر دو میں انہوں نے اس بچن کو مکت کرنا جی کوئی جانا چاہوں گا وہ سنگھ جا سکتا ہے تھی بھی پنج کا سنوایو کہ جہے شہید ہونا چاہتے میرے نال شہید ہو جان جہے سنگھ جانا چاہتے میں انہوں نے اس بندھن تو مکت کرتا مجبوری کے چلتے شہید ہیں تو تھی جا سکتے ہو جا کے باہر جا کے بھی پنج کی سیوا کر سکتے اس بعد ایک اہم گھٹنا ہے چراسی دن جڑی ہوئی سنت بابا جگیر سنگھ جی نے شری گرو گرنتھ صاحب جی کی حضوری کے اندر شری اکال تخت کی ارداس کی ہے انتم ارداس اپنی ارداس بات کی ہے اس ارداس کے کچھ بول تھوڑے نال سانجھے کرنے چاہتا اج دن میں ضروری ہوں ہاتھ جوڑ کے کہا ساری ارداس کر دیتی پیچھے جا کے میرے بول اے اکال پرتو واحگرو چھ پاتشاہ میری پیر کے مالک ਇਸ ਤਟ ਦੇ ਅੱਗੇ ਖਲੋ ਕੇ ਦਾਸ ਸਭ ਜੋੜ ਕੇ ਬੇਨਤੀ ਕਰਦਾ ਹੈ, ਇਹ ਜੀਵਨ ਦੀ ਸੇਵਾ ਕੀਤੀ ਹੋਈ ਪ੍ਰਵਾਨ ਕਰਦੇ ਹਨ। ਬੜੀਆਂ ਗੱਲਾਂ ਹੋਈਆਂ ਹੋਣਗੀਆਂ, ਕੱਲ ਹੀ ਬਾਣੀ ਸਤਿਗੁਰੂ ਤੇਰੀ ਟਕਸਾਲ ਦੀ ਸੇਵਾ ਕਰਦੇ ਹਾਂ, ਜਿਹਦੇ ਰਹਿਣ ਦੀ ਸੇਵਾ ਬੜੀ ਔਖੀ ਹੈ, ਟਕਸਾਲ ਦੀ ਨਿਭਾਉਂਦੇ ਹਾਂ, ਕੋਈ ਗੱਲ ਨਹੀਂ ਹੋਵੇ ਕਿਵੇਂ ਕਰਦੇ। ਇਹ ਤੋਂ ਬਾਅਦ ਇੱਕ ਬੜੀ ਅਹਿਮ ਗੱਲ ਕਹਿੰਦੇ ਸਤਿਗੁਰੂ, ਅੰਤ ਵੇਲੇ ਦੀ ਇੱਛਾ ਸਰਕਾਰਾਂ ਵੀ ਪੁੱਛਦੀਆਂ ਮਨ ਵਾਲੇ ਨੂੰ ਕਿ ਤੇਰੀ ਅੰਤ ਇੱਛਾ ਕੀ ਹੈ, ਉਹ ਪੁੱਛੀ ਜਾਂਦੀ ਹੈ, ਕਿਸੇ ਨੂੰ ਮਿਲਣਾ ਹੈ, ਕੋਈ ਚੀਜ਼ ਪਾਣੀ ਹੈ, ਪੂਰੀ ਕੀਤੀ ਜਾਂਦੀ। ਸੰਤ ਬਾਬਾ ਜਗਰਾਨ ਜੀ ਨੇ ਅੰਤ ਇੱਛਾ ਜਾਹਰ ਕੀਤੀ, ਸਤਿਗੁਰੂ ਇਸ ਸਰੀਰ ਦਾ ਬਲੀਦਾਨ ਦੇਣ ਤੋਂ ਪਹਿਲਾਂ, ਸ਼ਹੀਦੀ ਪ੍ਰਾਪਤ ਕਰਨ ਤੋਂ ਪਹਿਲਾਂ, ਮੈਂ ਤੇਰੀ ਚਰਨਾਂ ਚ ਅਕਾਲ ਪੁਰਖੀ ਦਰਖਾਸਤ ਕਰਦਾ ਹਾਂ, ਮੇਰੀ ਅੰਤਮ ਇੱਛਾ ਹੈ, ਮੈਂ ਅਜੇ ਮੁਕਤ ਨਹੀਂ ਹੋਣਾ ਚਾਹੁੰਦਾ, ਮੈਂ ਤੇਰੇ ਘਰ ਦੀ ਸੇਵਾ ਹੋਰ ਕਰਨੀ ਚਾਹੁੰਦਾ। ਆਹ ਜੀਵਨ ਸਮਾਪਤ ਹੋਣ ਤੋਂ ਬਾਅਦ ਜਿੰਨੀ ਦੇਰ ਤੱਕ ਸਿੱਖਾਂ ਦਾ ਕੋਈ ਡਰ ਘਰ ਨਹੀਂ ਬਣ ਜਾਂਦਾ, ਮੈਨੂੰ ਵਾਰ ਵਾਰ ਇਹ ਮੌਕਾ ਦੇ ਕਿ ਮੈਂ ਤੇਰੀ ਪੰਥ ਦੀ ਸੇਵਾ ਕਰਦਾ ਹੀ ਰਹਾਂ, ਇਹ ਅੰਤ ਪ੍ਰਕਾਰ ਦੇ ਮੋਲ ਦੇ ਵਿੱਚ ਟਕਸਾਲ ਦੇ ਮੁਖੀ ਮਹਾਂਪੁਰਸ਼ ਜਿਹਨਾਂ ਦੇ ਬਚਨ ਦੀਆਂ ਬੜੀਆਂ ਬਰਕਤਾਂ ਸਨ, ਜੋ ਬਚਨ ਕਹਿੰਦੇ ਸੀ ਪੂਰਾ ਹੁੰਦਾ ਸੀ ਮਹਾਂਪੁਰਖਾਂ ਨੇੜੇ ਤੱਕ ਨਹੀਂ ਕਿਸੇ ਨੇ ਦੇਖਿਆ, ਸੰਤਾਂ ਦਾ ਕਿਹੜੇ ਸਲਾਹ ਦੇਖਿਆ, ਉਹ ਤਾਂ ਬਹੁਤ ਲੋਕਾਂ ਨੇ ਅਖਬਾਰਾਂ ਨੇ ਪੜ੍ਹਿਆ ਹੋਊਗਾ। ਜੇ ਸੰਤ ਬੜੇ ਖੱਬੇ ਸ਼ਬਦ ਬੋਲਦੇ ਸੀ, ਗੁਰੂ ਪਿਆਰਿਓ ਰੇਸ਼ਮ ਪੜ ਕੇ ਗਲੈ ਸੀ ਸੰਤ, ਮੇਰੇ ਕੋਲ ਇੱਕ ਵਾਰੀ ਪ੍ਰੋਗਰਾਮ ਬੋਲਿਆ ਗਿਆ ਸੀ ਸੰਤ ਬਾਬਾ ਜਗੈਰ ਸਿੰਘ ਜੀ, ਮੁੱਦਾ ਐਸਾ ਸੀ ਟਾਈਮ ਦੇ ਕੇ ਉਸੇ ਜਾਣ ਤੋਂ ਮਹਾਂਪੁਰਖਾਂ ਨੂੰ ਜਿਹੜੇ ਪੂਰੇ ਕੁਛ ਇਕੱਠੇ ਹੋਏ ਸੀ ਪ੍ਰੋਗਰਾਮ ਕਰਾਉਣ ਵਾਲੇ, ਉਹਨਾਂ ਦੀ ਉੱਥੇ ਪ੍ਰਬੰਧਤਾ ਦੇ ਨਾਲ ਸੁਧਰੀ ਸੀ, ਇਸ ਕਰਕੇ ਸੰਤਾਂ ਨੂੰ ਕਹਿ ਕਰੀ ਉਸਦੇ ਕੀ ਹੋਣਾ, ਉੱਥੇ ਕਿਹੜਾ ਕੱਢ ਹੋਣਾ, ਉੱਥੇ ਆਹ ਲਾਉਣਾ, ਉੱਥੇ ਉਹ ਹੋਣਾ, ਕਈ ਗੱਲਾਂ ਕਹਿ ਕੇ ਤੇ ਮੈਨੂੰ ਭੇਜਿਆ ਵੀ ਮਹਾਂਪੁਰਖਾਂ ਨੂੰ ਸਾਡੇ ਇਲਾਕੇ ਚ ਆਏ ਸੀ। ਤੇ ਉਸ ਵੇਲੇ ਮਹਾਂਪੁਰਖ ਕਹਿੰਦੇ ਭਾਈ ਇਹਨੇ ਪ੍ਰੋਗਰਾਮ ਰੱਖ ਲੈਂਦੇ ਕੀ ਕਰੀਏ, ਉਸ ਵੇਲੇ ਮਹਾਂਪੁਰਖਾਂ ਨੇ ਮੂਹਰੇ ਜੋ ਬਚਨ ਕਿਹਾ ਤੇ ਉਹਦੇ ਬਦਲੇ ਚ ਮੇਰੇ ਕੋਲੋਂ ਕੋਈ ਤੋੜੇ ਬਚਨ ਬੋਲੇ ਗਏ, ਪਰ ਮਹਾਂਪੁਰਖਾਂ ਨੇ ਮੈਂ ਕਹਿੰਦਾ ਵੀ ਉਹਨਾਂ ਦੇ ਕੋਲ ਜਿੰਨੇ ਗੰਦ ਮੈਂ ਸੀ ਪਹਿਰੇ ਡਾਲ ਸੀ, ਰਾਜਾ ਦੇ ਪਟਕਾ ਇੱਕ ਪਾਸੇ ਗਏ, ਦੇਖਦੇ ਕਿਤੇ ਧੁਨਬਾਦ ਦੇ ਮੈਂ ਤਾਂ ਵੀ ਰੋਸਰ ਆ ਜਾਂਦਾ, ਬਲ ਦੇ ਹੁੰਦਿਆਂ ਹੋਇਆ ਕਿਉਂਕਿ ਸੱਚਾਈ ਦੇ ਬਚਨ ਸੀ, ਮੈਂ ਤਾਂ ਮਹਾਂਪੁਰਖੋ ਤੁਸੀਂ ਉੱਥੇ ਨਹੀਂ ਜਾਓਗੇ, ਉੱਥੇ ਅੱਠ ਗੱਲ ਅੰਤਾਰੀਆਂ ਦੇ, ਤੇ ਉਹ ਕਹਿੰਦੇ ਕਿੰਨਾ ਸਭ ਅੰਤਾਰੀਆਂ ਹੋਇਆ, ਇਹ ਕਹਿੰਦਾ ਦਿਖਾਵਾਂ ਕੀ ਕਰਾਂ, ਉੱਠ ਕੇ ਬੈਠੇ ਹੋਏ ਸੀ, ਪੰਜ ਮਿੰਟਾਂ ਚ ਤਿਆਰ ਹੋ ਕੇ ਉੱਥੇ ਦੀਵਾਨ ਤੇ ਗਏ, ਦੀਵਾਨ ਤੇ ਵੀ ਕਿਹਾ, ਕਹਿੰਦੇ ਮੈਂ ਪਾਉਂਦਾ ਨਹੀਂ ਸੀ, ਮੈਨੂੰ ਬਾਬਾ ਹਰੀ ਸਿੰਘ ਇਹ ਸ਼ਬਦ ਦੱਸਿਆ, ਉਸ ਇਹ ਲੈ ਕੇ ਸੁਲਤਾਨ ਨਾਲ ਭਾਈ ਰਾਮ ਸਿੰਘ ਬੈਠੇ ਸੀ, ਬਹੁਤ ਕੁਝ ਬੈਠੇ ਸੀ, ਗੁਰੂ ਪਿਆਰਿਓ ਸੂਰ ਜੀ ਵਚਨ ਦੇ ਕਰੀ ਉਹਨਾਂ ਦਾ ਰੇਸ਼ਮ ਕਰਦਾ ਮਨ ਸੀ, ਉਹ ਕਿਸੇ ਦੇ ਤੋੜੇ ਵਜੋਂ ਸਹਿਣ ਕਰਦਾ ਮਾਤਾ ਵੀ ਅੱਜ ਦੇ, ਅੱਜ ਉਹਨਾਂ ਦੀ ਸ਼ਕਤੀ ਸੀ ਕਿ ਵੱਡੇ ਤੋਂ ਵੱਡੇ ਲੀਡਰ ਨੂੰ ਗਿਆਨੀ ਜੈ ਸਿੰਘ ਦਿੱਲੀ ਆਇਆ, ਬਹੁਤ ਵੱਡਾ ਇਕੱਠ ਮਹਾਂਪੁਰਖਾਂ ਦੇ ਕੋਲ, ਉਹਦੀ ਦਾੜੀ ਲੱਗੀ ਹੋਈ ਸੀ, ਬਹੁਤ ਸਾਰੇ ਪ੍ਰਜਾਨ ਜਿਹੜੇ ਰੱਖ ਲੈਂਦੇ, ਪਰ ਕੱਲ ਵੀ ਪਾਤਸ਼ਾਹ ਨੇ ਕਰੈਂਟਰ ਦੱਸਿਆ ਜਿਹੜਾ ਦਾੜੀ ਲੱਗੀ, ਇਹ ਲਿਖ ਹੈ ਉਹ ਜਦੋਂ ਸਾਹਮਣੇ ਆਇਆ ਲੱਖਾਂ ਜੇਕਰ ਕਿਹਾ ਸੰਤ ਰੋ ਰਹੇ ਸੀ, ਸੰਤ ਕਹਿੰਦੇ ਉਹ ਗਿਆਨੀ ਐਂ ਬੋਲੇ, ਗਿਆਨੀ ਜੀ ਨੂੰ ਕਿਹਾ ਕਹਿੰਦੇ ਉਹ ਗਿਆਨੀ, ਉਹ ਦੇਖਣ ਲੱਗ ਪਿਆ ਵੀ ਸੰਤ ਨਹੀਂ ਸਿੱਧਾ ਨਾ ਲੈ, ਕਹਿੰਦੇ ਗਿਆਨੀ ਮੂੰਹ ਕਰਾ ਤਾਂ ਮੈਂ ਕਰ ਲਿਆ, ਕਹਿੰਦੇ ਖੋਤਾ ਮੈਂ ਬਣਾ ਲਓ ਮੇਰੇ ਵਾਸਤੇ, ਹੈ ਕਿਸੇ ਦੀ ਜ਼ਰੂਰਤ ਐਡੇ ਵੱਡੇ ਹਿੰਦੁਸਤਾਨ ਦੇ ਲੀਡਰ ਨੂੰ, ਕਹਿੰਦੀ ਬਾਈ ਪ੍ਰਭ ਤੋਂ ਸੁਣਿਆ ਸੀ ਬੇ ਮੋਹਤਾ ਦੇ, ਜੇ ਮੁਹਤਾਜ ਹੁੰਦੇ ਮੰਗੀ ਮਾਰੇ ਬਰਿਹਾਰ ਜਾਈਏ, ਉਹਨੇ ਹੱਥ ਜੋੜ ਕੇ ਕੋਲ ਆ ਕੇ ਕਹਿੰਦਾ ਬਾਬਾ ਜੀ ਭਾਵੇਂ ਮੈਂ ਦਾੜੀ ਕੱਟਦਾ ਤੇ ਭਾਵੇਂ ਰੰਗਦਾ, ਇਹ ਤਾਂ ਹੋਗੀ ਮੇਰੀ ਕਮਜ਼ੋਰੀ ਦੀ ਬਾਤ, ਮੈਂ ਰੰਗਦਾ ਕੱਟਦਾ ਤਾਂ ਨਹੀਂ ਰੰਗਦਾ, ਪਰ ਮਹਾਂਪੁਰਖੋ ਕੋਈ ਸਮਾਂ ਆਇਆ ਮੈਂ ਮੇਰੇ ਕੋਲ ਪੰਥ ਦੀ ਸੇਵਾ جو من آئی تیرے وہ میں شرم سے آ رہے بچن کا کہے پر گیا وہ بعد کی پتا نہیں کدھر گئے راشٹرپتی صرف اس ویل گرو ہرمندر صاحب سے آنا ہوتا ہے کہ ٹھیک ہے وہ اندر کوئی مجبوری سی وہ استعفا دے کے پہلے کرنا چاہتا سر جب ہرمندر صاحب گیا گیانی ہر ہوا ہوتا سر اسے جا کے دیکھے جب لاشا نکے نکے بندے شہید ہوئے پڑے سن انہوں نے شہیدوں کی یاد گرودوارا فری بہت بڑے قدر سے تھی ایک اتہاس کا دہاڑا بنا دیتا اج کا دن بھی تمہاری چیز لکھا جاؤ گا اتہاس لکھا جاؤ گا کہ جیسے اکوجا اخنڈ جاپ شری سوگڑی صاحب نے پانچ جب جی صاحب نے پوچھے تھے دس شری گرو گرنتھ صاحب جی کے ایڈا بڑا جب کا سواگت ساریا سنگت کا رات دن ہر آیا گیا راتوں لوگ لاؤن والی میری بہن بچی ماتا اپنے گھر نہیں دیکھے کاروبار نہیں دیکھے اپنی شہیدوں کو دیکھا شہیدوں کو پرنام کرنے واسطے آئے شہیدوں کی شکتی میں کپوتی بھی پڑھی لکھ روپ کے اندر کہ جس دن تو گرو نانک دے گھر کے اندر شہیدوں کی پرتھا آرمبھ ہو گئی انہوں شہیدوں کے سرتار گرو ارجن دیو جی شہیدوں کی دنیا کے بادشاہ بابا فتح سنگھ بنایا گیا چھوٹے صاحبزادے گرو گوبند سنگھ صاحب نے بابا فتح سنگھ نے شہیدی فوجا ایک پوتی بھی لکھا ہے کہ دھرم راج جو کسی کے پران لین واسطے باپ لوگ جو دوتوں بھیجتا انہوں نے پہلے آ کے رپورٹ شہیدوں کو دینی پہلی ہے کہ جی اگر فلانے کو لے کے چلے ہو دیکھو گے تو تا نہیں ہے وہ جی تا ہے تو انہیں گناہ کیا دسو کہ اس میں فر کے لے کے جانا پڑنا ہے جی تو شیر سنگھ کہتے بھی فر کے لے لو تو وہ لے جان گے جی وہ کہیں ساڈا اصل آپ فر کے لے کے جاؤں گے گرو دربار گرو سنگا دے گا شہیدوں کی چھوٹی طاقت نہ سمجھو یہ امر جتنے ایک گرو گرنتھ صاحب کا پرکاش ہے اتنے پتا نہیں کنیا شہید روح حاضر ہو جاتے تو امن تر راج تک بھوک جاتا ہے انہوں کا ایسا لکھا ہوا بھائی کرم سنگھ کرم سنگھ کی کمی والے سب کے جیو کے ساتھی پڑھو شہید ہوتے کی آ جائے تھی چار کٹھا کر کے پنڈا کے تھان اگر پوچھ دے ماری لگ بڑے نے بڑا مر گیا وہی ایک لا کے سمان پانی کون ہے جی یہ ساڑا بزرگ جی شہید ہو گیا اون کی لگ نہ ہو گیا شہید ہونے کے تو اجا کا ایک کام تیری دنیا پولیس کی بندی ہے کہ شہید ہوتا جا دیکھنا مارا گیا ہوگا وہ شہید کہتے گھر کے اتنے جان نشار کر گیا ہوگا شہید کہتے ہیں جنہیں اپنا جیون کا بلیدان دے کے عربی دیکھ تیرو کہتے ہیں شہید نو عربی کا شبد ہے شہادت دن والا گواہی دن والا یہ گواہ کی پوسٹ کرتا ہے جی سچائی کی گواہی لوگ دین کے سچا سی آر جی کی قربانی ایک سچائی شہادت دین والا کی ہوتا ہے وہ عدالت ثابت کرتا ہے سب چیز ہے کہ شہیدی دین والا بھی ثابت کرنا ہے تن مار کے لڑکن والا ثابت کرنا ہے کہ سچائی کس پک کے اندر ہے انہوں من چنیا شہیدان کے سنت بابا جگہ سنگھ جی روائی ہے جنہوں نے اپنے سور بھی جو شستر تاری ہو کے ایک باری انہوں دشمنوں جڑے چڑھ کے آئے فوج کے جرنیلوں کو کہا دیتا جی یہو جی فوج سکھان کی ساڈے کول ہوئے تو پورے ورلڈ چڑھا کرنا بھی کوئی اوقا نہیں ایک مرے کو دیکھا ہو سکتا اور کتنے گئے ہوگی کہ ایک بکرا کھان والے جڑے کہتے سی ماں کھانے تو بنا لڑائی نہیں ہو سکتی وہ پوری والے لڑے بیٹھے سی مونگی کی دال کھان والے انہوں نے ہندوستان دیا فوجوں کے سکے کرا دیتے دسیا کہ سوا لاکھ سے ایک لڑاؤ تلگی والے کا وزن وہ جا اتحاس کی چمکاؤ کی گڑی کا وہ دوبارے اکال تخت صاحب ہرمندر صاحب کے آنے والے دوبارے وہ اتحاس کی پھر تازہ پڑھنے والے کا ملتا انہوں نے مہاپرکھوں کے نام ساتھی نے سارے شہیدوں کو نمسکار کرتا ہوا شری گرو ارجن دیو جی شہیدوں کے سردار گرو کو نمسکار کرتا ہوا پرم کا گروہ کا آپ سارے سنتوں کا سنواد کرتا ہوا سیوا جسے حد رہا آؤ گرو کرپا کرے کو لچ کرنے اگلا پروگرام سنگھ جی صاحب آئی نویر سنگھ جی بڑے سٹیج کہیں پر مدن بھائی ستنام سنگھ نے یہاں کا مقام دے کے شرم کرو خدا کا نکلا کرنے کی گاؤ فتح واحد جی کا بنا سکا واحد جی